دوہرا دو دش کے سیناپتی دونوں پہ ہت پران پری سین امڈائے کے دو دش تے کم سان
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سادھ سنگت جن کے پاگ بڑے ہیں پائی تن سادھو سنگ مکھ جرے وڈے پاگ ہن نویں پاتشاہ ترم ترندر ستگرو تن تن شری گرو تیگ بہادر صاحب جی مہاراج جی دے پاون پوتر اتحاسک استھان تے شری گرو گرنتھ صاحب جی مہاراج جی دی پاون حضوری چ حاضریاں بھر کے نتا پرتی ستگراں دا پاون پوتر اتحاس بڑی شردا بھاونا ستکار سہت سرون کر رہے چھویں پاتشاہ دھن شری گرو ہرگوبند صاحب جی مہاراج میری پیری دے مالک ستگرو جی لوہگڑھ دا جنگ لڑ رہے نے بڑا گہ گچ کماسان جنگ ہو رہا ہے ستگراں دے سورمیاں چوں مہان سورما سیناپتی پائی پانو جی اگے ہو کے ود کے ترکاں دا مقابلہ کر رہے نے روپ کے سورمیاں وانگر بہادراں وانگر لڑے نے ادھر ترکاں دا جرنیل ہے جو مخلص خان نے بھیجا ہے نا شمش خان ہے شمش خان اپنا دل لے کے وہ بھی لڑ رہا ہے بہادری نال لڑ رہا ہے دوہیں پاسیں تیگاں چل رہی نے گوڑیاں چل رہی تیر چل رہے نے شستر استراں دے وار ہو رہے نے ایک وار شمش خان دی فوج دے پیر ہل گئے پچھا نو دوڑن لگے تو مخلص خان نے پریریا بھج کے پچھے کتھے جاؤ گے اپنی کول نو لاج لاؤ گے کی ہو گیا شمش خان اگے ہو کے لڑ تو شمش خان اس وقت بڑے غصے دے نال ہلا کر کے آیا بہت سارے سپاٹ سکھاں نو انہیں زخمی کیتا بھائی پانو جی نے ویکھیا کہ شمش خان میرے دل دے سورمیاں نو زخمی کر رہا ہے کئیاں نو شہید کر چکا ہے اس وقت بندوق دی گولی دا نشانہ بن کے گولی چلائی شمش خان دے گھوڑے دے متھے وچ گولی بجی گھوڑا ماریا گیا شمش خان پیراں تے کھلو کے لڑن لگا کافی سمے تک پائی پانو جی دا تک دے رہے گولی چلاؤن واسطے پر دا ملیا نہیں آخر کار پائی پانو جی بھی گھوڑے تو چھال مار کے تھلے اتر آئے سامنے آ کے ونگاریا ہے شمش خان نو ٹھہر جا پڑ پچھے نہ دوڑی تیرے سر تے میرے سورمیاں دے زخمی ہون تے شہید ہون دا بدلہ ہے شمش خان بھی بولیا کہدا تم ہی نہ پچھے جائیں کیونکہ تیرے سر تے میرے گھوڑے دے مارن دا تیرے سر تے بدلہ ہے وہ بدلہ میں لینا ہے دوویں سورمے ٹھالاں تے تیگاں لے کے آپس وچ جٹ گئے بڑی بہادری نال پائی پانو جی لڑے آکھیا پہلاں توں وار کر لے شمش خان نے وار کیتا تیگ دا فولادی تیگ سی بھائی پانو جی نے ٹال دے اتے تیگ روکی دی تیگ ٹوٹ گئی ہن واری بھائی پانو دی سی ਉਛੜ ਕੇ ਛਾਲ ਮਾਰ ਕੇ ਭਾਈ ਭਾਨੂ ਨੇ ਮੋਢੇ ਦੇ ਉੱਤੇ ਦੇ ਤੇਗ ਦਾ ਵਾਰ ਕੀਤਾ, ਜਨੇਊ ਵਾਰ ਕਹਿੰਦੇ ਨੇ ਇਹਨੂੰ, ਜਨੇਊ ਵਾਰ ਕੀਤਾ ਭਾਈ ਭਾਨੂ ਜੀ ਨੇ। ਸ਼ਮਸ਼ ਖਾਨ ਦਾ ਸਰੀਰ ਦੋ ਹਿੱਸਿਆਂ ਚ ਵੰਡ ਦਿੱਤਾ। ਸ਼ਮਸ਼ ਖਾਨ ਮਰਿਆ, ਬਾਕੀ ਦੇ ਤੁਰਕਾਂ ਨੇ ਉਸ ਵੇਲੇ ਕਿਸੇ ਨੇ ਨੇਜਾ ਚਲਾਇਆ, ਕਿਸੇ ਨੇ ਬਰਛੀ ਚਲਾਈ, ਕਿਸੇ ਨੇ ਗੋਲੀ ਚਲਾਈ। ਇੱਕ ਗੋਲੀ ਭਾਈ ਭਾਨੂ ਜੀ ਦੇ ਸੀਸ ਵਿਚ ਆ ਵੱਜੀ। ਆਖਰਕਾਰ ਭਾਈ ਭਾਨੂ ਜੀ ਵੀ ਆਪਣਾ ਆਪਾ ਗੁਰੂ ਸਾਹਿਬ ਤੋਂ ਨਿਛਾਵਰ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਏਦਾਂ ਇਹ ਦੋਵੇਂ ਸੂਰਮੇ ਜੰਗ ਦੇ ਮੈਦਾਨ ਵਿਚ ਲੜਕੇ ਸੂਰਮ ਗਤੀ ਨੂੰ ਪ੍ਰਾਪਤ ਹੋਏ ਨੇ। ਆਓ ਜੋ ਹੋਰ ਅੱਗੇ ਜੰਗ ਚੱਲ ਰਿਹਾ, ਉਧਰੋਂ ਤੁਰਕਾਂ ਦੇ ਦਲ ਦਾ ਸੂਰਮਾ ਹੈ ਅਲੀ ਮੁਹੰਮਦ, ਇਧਰੋਂ ਸਤਿਗੁਰਾਂ ਦੇ ਸੂਰਮਿਆਂ ਵਿਚੋਂ ਭਾਈ ਸਿੰਘਾ ਪਰੋਤ। ਇਹਨਾਂ ਦੋਹਾਂ ਜਰਨੈਲਾਂ ਦਾ ਟਾਕਰਾ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ। ਸੂਰਬੀਰਾਂ ਦਾ ਇਤਿਹਾਸ ਹੈ, ਸੁਰਤੀ ਉਸੇ ਤਰ੍ਹਾਂ ਸੂਰਬੀਰਾਂ ਵਾਲੀ ਬਣਾਉਣੀ ਪੈਂਦੀ ਹੈ ਤਾਂ ਜੰਗ ਦੀ ਕਥਾ ਸਮਝ ਆਉਂਦੀ ਹੈ। ਉਸੇ ਤਰ੍ਹਾਂ ਆਪਣਾ ਖਿਆਲ ਉੱਥੇ ਲਿਜਾਣਾ ਪੈਂਦਾ ਜਿੱਥੇ ਜੰਗ ਹੋ ਰਿਹਾ। ਇਸ ਤਰ੍ਹਾਂ ਜਾਣੋ ਕਿ ਸਾਹਮਣੇ ਲੜ ਰਹੇ ਨੇ ਸੂਰਮੇ ਬਹਾਦਰ, ਨੇਤਰਾਂ ਦੇ ਸਾਹਮਣੇ ਹਨ। ਤੋ ਆਓ ਸੁਰਤੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ। ਇਹ ਬੀਰ ਰਸ ਦੀ ਕਥਾ ਹੈ। ਪੁਰਾਣੇ ਸਿੰਘ ਬੜੇ ਪਿਆਰ ਨਾਲ ਇਸ ਬੀਰ ਰਸ ਦੀ ਕਥਾ ਨੂੰ ਸੁਣਦੇ ਸਨ, ਕਿਉਂਕਿ ਬੀਰ ਰਸ ਦੀ ਕਥਾ ਨੂੰ ਸੁਣ ਕੇ ਸ਼ਾਂਤ ਰਸ ਦੀ ਪਾਲਣਾ ਹੁੰਦੀ ਹੈ। ਸ਼ਾਂਤ ਰਸ ਵੀ ਤਾਂ ਹੀ ਪਾਲ ਸਕਦੇ ਹਾਂ ਜੇ ਆਪਾਂ ਬੀਰ ਰਸ ਧਾਰਨ ਕਰਾਂਗੇ। ਬੀਰ ਰਸ ਤੋਂ ਬਿਨਾਂ ਸ਼ਾਂਤ ਰਸ ਦੀ ਰਾਖੀ ਨਹੀਂ ਹੋ ਸਕਦੀ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਬੀਰ ਰਸ ਤੋਂ ਬਿਨਾਂ ਸ਼ਾਂਤ ਰਸ ਦੀ ਵੀ ਰਾਖੀ ਨਹੀਂ ਹੋ ਸਕਦੀ। ਕਲਗੀਧਰ ਜੀ ਦਾ ਵੀ ਬਚਨ ਹੈ, ਯੁੱਧ ਕਰੇ ਤਬ ਸ਼ਾਂਤ। ਜਦੋਂ ਜੰਗ ਹੋ ਹਟਦਾ ਹੈ ਨਾ, ਤੇ ਫਿਰ ਇਕਦਮ ਸ਼ਾਂਤੀ ਵਰਤ ਜਾਂਦੀ ਹੈ, ਸ਼ਾਂਤਮਈ ਮਾਹੌਲ ਬਣ ਜਾਂਦਾ ਹੈ। ਇਸ ਕਰਕੇ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਕਈ ਵਾਰੀ ਜੰਗ ਲੜਨਾ ਪੈਂਦਾ, ਯੁੱਧ ਕਰਨਾ ਪੈਂਦਾ ਤਾਂ ਜੋ ਸ਼ਾਂਤੀ ਕਾਇਮ ਰਹੇ। ਜਿਹੜਾ ਜੰਗ ਸ਼ਾਂਤੀ ਨੂੰ ਕਾਇਮ ਕਰਨ ਵਾਸਤੇ ਲੜਿਆ ਜਾਏ ਉਹਨੂੰ ਧਰਮ ਯੁੱਧ ਕਹਿੰਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਜੰਗ ਲੜ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੋ ਦਿਸ਼ ਕੇ ਸੈਨਾਪਤੀ, ਦੋਨੋ ਪੇ ਹੱਥ ਪ੍ਰਾਨ।
ਦੋਹਾਂ ਪਾਸਿਆਂ ਦੇ ਸੈਨਾਪਤੀ, ਇਧਰੋਂ ਸਤਿਗੁਰਾਂ ਦਾ ਸੂਰਮਾ ਬਹਾਦਰ ਭਾਈ ਭਾਨੂ, ਉਧਰੋਂ ਤੁਰਕਾਂ ਦੀ ਫੌਜ ਦਾ ਸੈਨਾਪਤੀ ਸੀ ਸ਼ਮਸ਼ ਖਾਨ। ਦੋਵੇਂ ਜੰਗ ਦੇ ਮੈਦਾਨ ਵਿਚ ਆਪਸ ਵਿਚ ਲੜਦਿਆਂ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ ਨੇ, ਦੋਹਾਂ ਦੇ ਪ੍ਰਾਣ ਹੱਤ ਹੋ ਗਏ ਹਨ।
ਪਰੀ ਸੈਨ ਉਮਡਾਇਕ, ਦੋ ਦਿਸ਼ ਤੇ ਕਮ ਸਾਨ।
ਕਹਿੰਦੇ ਫਿਰ ਜਦੋਂ ਦੋਵੇਂ ਸੂਰਮੇ ਮਾਰੇ ਗਏ, ਦੋਹਾਂ ਪਾਸਿਆਂ ਦੇ ਸੈਨਾਪਤੀ ਮਾਰੇ ਗਏ, ਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਉਮੜ ਕੇ ਆਪਸ ਵਿਚ ਡਟ ਪਈਆਂ। ਉਮੜ ਕੇ ਆਪਸ ਦੇ ਵਿਚ ਦੋਹਾਂ ਪਾਸਿਓ ਘਮਾਸਾਨ ਜੰਗ ਕਰਨ ਲੱਗੇ। ਫੌਜਾਂ ਆਪਸ ਵਿਚ ਚੜ ਗਈਆਂ, ਸੂਰਮੇ ਆਪਸ ਵਿਚ ਲੜਨ ਲੱਗੇ ਨੇ, ਯੋਧੇ ਆਪਸ ਵਿਚ ਲੜ ਕੇ ਘਮਾਸਾਨ ਕਰਨ ਲੱਗੇ ਹਨ।
ਰਸਾਵਲ ਚੰਦ ਦਿਸ਼ਾ ਦੋਨੇ ਆਏ ਮਹਾਂ ਸ਼ਸਤਰ ਕਾਏ।
ਦੋਹਾਂ ਪਾਸਿਓ ਸੂਰਮੇ ਆਉਂਦੇ ਨੇ, ਸ਼ਸਤਰ ਚਲਾਉਂਦੇ ਹਨ।
ਫਿਰ ਉਹ ਨੱਕ ਪੁੱਠੇ ਮਿਲੇ ਰੁੰਡ ਪੁੱਠੇ।
ਕਹਿੰਦੇ ਕੋਈ ਵੀ ਆਪਣੇ ਪੈਰ ਮੋੜ ਕੇ ਪਿੱਛੇ ਨਹੀਂ ਹਟਿਆ, ਕੋਈ ਪਿੱਛੇ ਨਹੀਂ ਹਟਿਆ। ਆਪਣਾ ਧੀਰਜ ਕੋਈ ਵੀ ਸੂਰਮਾ ਨਹੀਂ ਛੱਡ ਰਿਹਾ, कोई भी सूरमा अपने धीरज का त्याग नहीं कर रहा, बड़े धीरज नाल लड़ रहे हैं।
रणंग रंग राचे रिसे वीर माचे,
जंग दे मैदान दे रंग दे विच रचे हुए वीर अस दे विच मचे हुए लड़ रहे हैं।
परे मृत्यु है के बड़े ताव खैके,
और मृत्यु हो के जंग दे मैदान दे विच धरती ते लिट रहे ने, शरीर ते अनेक प्रकार दे जख्म चल के, अनेक प्रकार दे वारां दा वार शरीरां ते चल के जख्मी हो के डिग रहे ने।
कहां जाओ पागे कहे आओ आगे,
एक दूजे नूं प्रचार प्रचार के ललकार ललकार के कहंदे हो ठहर जो किथे भजे जांदे हो, किथे अगे जाओगे, ठहर के जंग दे मैदान विच साडे सामने खरो के लड़ो। ਇਦਾਂ ਇੱਕ ਦੂਜੇ ਨੂੰ ਲਲਕਾਰਦੇ ਨੇ ਸੂਰਮੇ।
ਕਟੀ ਬਾਹ ਕਾਉਂ ਪੀਰੇ ਜੰਗ ਮਾਉ,
ਕਿਸੇ ਦੀ ਜੰਗ ਦੇ ਮੈਦਾਨ ਦੇ ਵਿਚ ਬਾਂਹ ਵੱਢੀ ਗਈ ਹੈ, ਤੇ ਜਿਹਦੀ ਬਾਂਹ ਵੱਢੀ ਗਈ ਹੈ ਉਹ ਵੱਡੀ ਬਾਂਹ ਨੂੰ ਲੈ ਕੇ ਜੰਗ ਦੇ ਮੈਦਾਨ ਦੇ ਵਿਚ ਲੜੀ ਜਾ ਰਿਹਾ, ਫਿਰ ਵੀ ਜੰਗ ਦੇ ਮੈਦਾਨ ਵਿਚ ਲੜਨ ਤੋਂ ਬਾਅਦ ਨੀ ਆ ਰਹੇ। ਏਡੀ ਵੀਰ ਅਸੀਂ ਬਿਰਤੀ ਦੇ ਨਾਲ ਲੜ ਰਹੇ ਨੇ, ਕਈਆਂ ਦੀਆਂ ਬਾਹਾਂ ਵੱਢੀਆਂ ਗਈਆਂ ਤੇ ਜੰਗ ਦੇ ਮੈਦਾਨ ਚ ਇਧਰ ਉਧਰ ਆਪਣੀ ਜਾਨ ਬਚਾਉਂਦੇ ਫਿਰਦੇ ਨੇ।
ਕਿਸੀ ਪਾਏ ਕਾਟੇ ਕਟੇ ਕੰਧ ਸਾਟੇ,
ਕਿਸੇ ਦਾ ਪੈਰ ਵੱਢਿਆ ਗਿਆ, ਕਿਸੇ ਦੀ ਲੱਤ ਵੱਢੀ ਗਈ ਹੈ, ਕਿਸੇ ਦੀ ਗੋਡੇ ਤੋਂ ਜਾਂਘ ਤੋਂ ਲੱਤ ਕੱਟੀ ਗਈ ਹੈ, ਕਿਸੇ ਦਾ ਮੋਢਾ ਕੱਟਿਆ ਗਿਆ ਹੈ।
ਕਿਤੇ ਬੋਲ ਡਾਂਟੇ ਫਟੇ ਪੇਟ ਫਾਟੇ,
ਕਈ ਡਾਂਟ ਕੇ ਇੱਕ ਦੂਜੇ ਨੂੰ ਤਾੜਦੇ ਹਨ, ਡਾਂਟ ਕੇ ਇੱਕ ਦੂਜੇ ਨੂੰ ਬੋਲਦੇ ਨੇ। ਏਦਾਂ ਕਈਆਂ ਦੇ ਪੇਟ ਫਟ ਕੇ ਦੋ ਫਾੜੇ ਹੋਏ ਪਏ ਨੇ, ਵਿਚੋਂ ਆਂਤਾਂ ਨਿਕਲ ਕੇ ਬਾਹਰ ਡਿੱਗੀਆਂ ਪਈਆਂ ਹਨ।
ਲਟਾ ਪੱਟ ਹੋਏ ਭਜੇ ਨਾਏ ਦੋਏ,
ਲਟਾ ਪੱਟ ਹੋ ਗਏ ਨੇ, ਆਪਸ ਵਿਚ ਗੁੱਥਮ ਗੁੱਥਾ ਹੋ ਗਏ ਨੇ ਸੂਰਮੇ, ਪਰ ਦੋਵਾਂ ਪਾਸਿਆਂ ਦੇ ਸੂਰਮੇ ਪਿੱਛੇ ਨੀ ਭੱਜੇ, ਪਿੱਛੇ ਨੀ ਨੱਠੇ, ਬੜੀ ਸੂਰਮਤਾਈ ਨਾਲ ਬਹਾਦਰੀ ਦੇ ਨਾਲ ਲੜਦੇ ਰਹੇ, ਗੁੱਥਮ ਗੁੱਥਾ ਹੋ ਕੇ ਜ਼ਮੀਨ ਤੇ ਡਿੱਗ ਪਏ ਨੇ।
ਮਰੇ ਬ੍ਰਿੰਦ ਜੋਧਾ ਤਜੇ ਪੈਨਾ ਕ੍ਰੋਧਾ,
ਇਦਾਂ ਬਹੁਤ ਸਾਰੇ ਯੋਧੇ ਜੰਗ ਦੇ ਮੈਦਾਨ ਦੇ ਵਿਚ ਮਾਰੇ ਗਏ ਨੇ, ਪਰ ਫਿਰ ਵੀ ਆਪਣਾ ਕ੍ਰੋਧ ਸ਼ਾਂਤ ਨਹੀਂ ਕਰ ਰਹੇ, ਫਿਰ ਵੀ ਆਪਣੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਰਹੇ, ਉਸੇ ਜੋਸ਼ ਦੇ ਨਾਲ ਉਸੇ ਕ੍ਰੋਧ ਦੇ ਨਾਲ ਲੜਦੇ ਜਾ ਰਹੇ ਨੇ।
ਦੋਹਰਾ ਸ਼ਮਸ ਖਾਂ ਮਾਰਿਓ ਸੁਨਿਓ, ਜਿਸ ਦਿਸ਼ ਮੁਗਲਸ ਖਾਨ,
ਕਹਿੰਦੇ ਜਦੋਂ ਇਧਰ ਮੁਗਲਸ ਖਾਨ ਦੇ ਕੰਨਾਂ ਦੇ ਵਿਚ ਖਬਰ ਪਈ ਕਿ ਮੇਰਾ ਵੱਡਾ ਜਰਨੈਲ ਸ਼ਮਸ ਖਾਨ ਜੰਗ ਦੇ ਮੈਦਾਨ ਚ ਮਾਰਿਆ ਗਿਆ, ਇਹ ਆਵਾਜ਼ ਜਦੋਂ ਮੁਖਲਸ ਖਾਨ ਦੇ ਕੰਨਾਂ ਵਿਚ ਪਈ, ਕਿਸੇ ਸਿਪਾਹੀ ਨੇ ਜਾ ਕੇ ਮੁਖਲਸ ਖਾਨ ਨੂੰ ਦੱਸਿਆ ਕਿ ਤੇਰਾ ਆਲਾ ਜਰਨੈਲ, ਬੜਾ ਸੂਰਮਾ ਜਰਨੈਲ ਸ਼ਮਸ ਖਾਨ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਇਸ ਦਿਸ਼ ਕੋ ਭੇਜਤ ਪਯੋ ਸੈਯਦ ਵੀਰ ਮਹਾਨ,
ਜਿਸ ਪਾਸੇ ਸ਼ਮਸ ਖਾਨ ਮਰਿਆ ਇਹਨੇ ਸੁਣਿਆ, ਉਸੇ ਪਾਸੇ ਨੇ ਆਪਣਾ ਬੜਾ ਸੂਰਮਾ ਬਹਾਦਰ ਸੈਯਦ ਸੀ, ਇਹ ਜਾਤੀ ਦਾ ਮੁਸਲਮਾਨਾਂ ਦੀ ਇੱਕ ਜਾਤ ਹੈ ਸੈਯਦ, ਇਹ ਬੜੀ ਉੱਤਮ ਜਾਤ ਸਈਦਾਂ ਦੀ ਮੰਨਦੇ ਨੇ। ਕਹਿੰਦੇ ਸੈਯਦ ਜਾਤੀ ਦਾ ਇੱਕ ਮੁਸਲਮਾਨ ਪਠਾਨ, ਇੱਕ ਮੁਸਲਮਾਨ ਸੂਰਮਾ ਮੁਖਲਸ ਖਾਨ ਨੇ ਉਸੇ ਪਾਸੇ ਭੇਜਿਆ ਜਿੱਧਰ ਸ਼ਮਸ ਖਾਨ ਮਰਿਆ ਪਿਆ ਸੀ।
ਬਲੀ ਮੁਹੰਮਦ ਅਲੀ ਤਬ ਲੇ ਅਸਵਾਰ ਹਜ਼ਾਰ,
ਜਿਹੜੇ ਸੂਰਮੇ ਨੂੰ ਮੁਖਲਸ ਖਾਨ ਨੇ ਭੇਜਿਆ, ਇਸ ਸੂਰਮੇ ਦਾ ਨਾਂ ਹੈ ਮੁਹੰਮਦ ਅਲੀ, ਅਲੀ ਮੁਹੰਮਦ ਵੀ ਇਹਨੂੰ ਕਹਿੰਦੇ ਨੇ। ਕਹਿੰਦੇ ਅਲੀ ਨਾਮ ਦਾ ਇਹ ਸੂਰਮਾ ਉਸ ਵੇਲੇ ਨੇ ਟੋਰਿਆ ਅਲੀ ਮੁਹੰਮਦ ਆਪਣੇ ਨਾਲ 1000 ਫੌਜ ਦਾ ਜਥਾ ਲੈ ਕੇ, ਜਿਹੜੀ ਨਵੀਂ ਤੇ ਤਾਜ਼ੀ ਫੌਜ ਸੀ, ਜਿਹੜੇ ਹਾਲੇ ਅੱਗੇ ਆ ਕੇ ਲੜੇ ਨਹੀਂ ਸਨ, 1000 ਫੌਜ ਦਾ ਜਥਾ ਨਾਲ ਲੈ ਕੇ ਅਲੀ ਮੁਹੰਮਦ ਚੜ ਕੇ ਆਇਆ, ਉਸੇ ਪਾਸੇ ਚੜ ਕੇ ਆਇਆ ਜਿੱਧਰ ਸ਼ਮਸ ਖਾਨ ਮਰਿਆ ਪਿਆ ਸੀ।
ਮਰਿਓ ਸ਼ਮਸ ਖਾਂ ਆਇਓ ਤੈ ਪਯੋ ਖੇਤ ਬਿਕਰਾਰ,
ਜਿੱਥੇ ਜੰਗ ਦਾ ਮੈਦਾਨ ਬੜਾ ਵਿਕਰਾਲ ਬਣਿਆ ਹੋਇਆ, ਬੜੀ ਵਿਕਰਾਲ ਭੂਮੀ ਨਜ਼ਰ ਆ ਰਹੀ ਹੈ, ਜਿੱਥੇ ਸ਼ਮਸ ਖਾਨ ਮਰਿਆ ਪਿਆ ਸੀ, ਉੱਥੇ ਅਲੀ ਮੁਹੰਮਦ ਆਪਣੇ ਨਾਲ 1000 ਫੌਜ ਦਾ ਜਥਾ ਲੈ ਕੇ ਆਇਆ, ਗੁਰੂ ਕੇ ਸਿੱਖਾਂ ਦੇ ਉੱਤੇ, ਗੁਰੂ ਕੇ ਲਾਲਾਂ ਤੇ ਹਮਲਾ ਬੋਲਣ ਵਾਸਤੇ ਆਇਆ ਹੈ।
ਰਸਾਵਲ ਚੰਦ بجائے نگارے پیو ناد پارے.
نگارے بجائے نے نگاریاں تے دوریاں چوباں بروائیاں نے تے نگاریاں دی آواز نال ایک ویری آواز گونجی ہے. نگاریاں دی آواز سن کے سورمیا بہادر یودیاں دے ڈوڑے فرکے ہن.
تو پھنگے چلائی تو رنگے پلائی
بندوقاں داگیاں نے گولیاں ٹھوک کے بندوقاں دے وچ بندوقاں چلائیاں ہن اور گھوڑیاں نو پجا کے گولیاں چلاؤندے ہن.
ایتھے سکھ بیرنگ تکھی شستر پیرنگ
ادھر ستگراں دے بیر یودے سکھاں نے ویکھیا بھی ہن دشمناں دی زیادہ بھیڑ آ گئی ہے چڑھ کے. 1000 فوج جتھا نواں چڑھ کے آیا ہے علی محمد دی اگوائی دے وچ چڑھ کے آیا ہے. ادھر گرسکھاں نے نویں آوندی فوج دی بھیڑ ویکھی شتروں دی دشمناں دی بھیڑ ویکھی ہے.
چلو آئے ایسے ہڑے ہو نیر جیسے
ویکھیا سکھاں نے بھی ادھا فوج چڑھ کے آ رہی ہے ترکاں دی جویں ہڑ دا پانی چڑھ کے آوندا ہے جویں ہڑ دا جل چڑھ کے آوندا ہے ندی وچ دریا وچ ادھا ترکاں دی فوج چڑھ کے سکھاں ول ودھ کے آ رہی سی.
بنکے مار مارنگ انیکے پرہارنگ
گرو کے سکھ اپنے منہ مار لو کر دیا انہاں دا ٹاکرا تا کر رہے نے پر ادھروں ہزاراں دی گنتی چ چڑھ کے آ گئے نے. ادھر سکھ تھوڑے سن تے انہاں دا جڑا مہان جرنیل بھائی پانو بھی جنگ دے میدان چ شہیدی پا چکا ہے کہندے ادھروں جڑے ترک نے منہ تو مار لو ਇਦਾਂ ਦੇ ਬੋਲ ਬੋਲਦਿਆਂ ਹੋਇਆਂ ਵਾਰ ਕਰਦੇ ਆ ਰਹੇ ਹਨ.
ਲਗੇ ਬ੍ਰਿੰਦ ਗੋਰੀ ਤੋਂ ਫੰਗੰਗ ਚੋਰੀ
ਇਹਨਾਂ ਨੇ ਕਈ ਬੰਦੂਕਾਂ ਚਲਾਈਆਂ ਤੇ ਬੰਦੂਕਾਂ ਚਲਾ ਕੇ ਗੋਲੀਆਂ ਦਾਗੀਆਂ ਹਨ. ਅਨੇਕਾਂ ਸੂਰਮਿਆਂ ਦੇ ਸਰੀਰਾਂ ਤੇ ਜਾ ਕੇ ਗੋਲੀਆਂ ਵੱਜਦੀਆਂ ਤੇ ਸੂਰਮੇ ਜ਼ਖਮੀ ਹੋ ਰਹੇ ਨੇ.
ਜਮੇ ਪੈਰ ਨਾਈ ਮਰੇ ਹੇਰ ਤਾਈ
ਕਹਿੰਦੇ ਇਧਰ ਸਤਿਗੁਰਾਂ ਦੇ ਸੂਰਮਿਆਂ ਦੇ ਪੈਰ ਹੁਣ ਹਿੱਲਣ ਲੱਗੇ ਕਿਉਂਕਿ ਥੋੜੇ ਸਨ. ਉਧਰੋਂ ਹਜ਼ਾਰਾਂ ਦੀ ਗਿਣਤੀ ਚ ਚੜ ਕੇ ਆ ਗਏ ਨੇ. ਇਧਰ ਗਿਣਤੀ ਦੇ ਸਿੱਖ ਸੀ ਇਸ ਕਰਕੇ ਸਿੱਖਾਂ ਦੇ ਪੈਰ ਹੁਣ ਹਿੱਲਣ ਲੱਗੇ. ਪੈਰ ਜੰਮੇ ਨਹੀਂ ਕਿਉਂਕਿ ਭਾਈ ਭਾਨੂ ਜੀ ਵੀ ਜੰਗ ਦੇ ਮੈਦਾਨ ਵਿਚ ਸ਼ਹੀਦ ਹੋ ਚੁੱਕੇ ਨੇ. ਜਥੇਦਾਰ ਤੋਂ ਬਿਨਾਂ ਜਥਾ ਉਦਾਂ ਹੀ ਢਿੱਲਾ ਪੈ ਜਾਂਦਾ ਹੈ. ਇਸ ਕਰਕੇ ਕਹਿੰਦੇ ਗੁਰੂ ਕੇ ਸਿੱਖਾਂ ਦੇ ਇੱਕ ਵਾਰੀ ਪੈਰ ਹਲਾ ਦਿੱਤੇ ਨੇ ਅਲੀ ਮੁਹੰਮਦ ਨੇ.
ਗੁਰੂ ਸੂਰ ਪਾਗੇ ਥਿਰੇ ਨਾਏ ਆਗੇ
ਸਤਿਗੁਰਾਂ ਦੇ ਸੂਰਮੇ ਹੁਣ ਪਿੱਛੇ ਨੂੰ ਹੋਣ ਲੱਗੇ. ਹੁਣ ਕਿਵੇਂ ਅੱਗੇ ਖਲੋਣ. ਉਧਰੋਂ 1000 ਫੌਜ ਨਵੀਂ ਚੜ ਕੇ ਆ ਗਈ ਹੈ. ਇਧਰੋਂ ਕੁਝ ਕੁ ਸਿੱਖ ਹੀ ਖਲੋਤੇ ਸਨ. ਕਿੰਨਾ ਕੁ ਤੇਰਾ ਆਖਿਰਕਾਰ ਮੁਕਾਬਲਾ ਕਰਦੇ. ਸੂਰਮਿਆਂ ਬਹਾਦਰਾਂ ਸਿੱਖਾਂ ਦੇ ਪੈਰ ਥੋੜੇ ਜੇ ਹੱਲਣ ਲੱਗੇ. ਪਿੱਛੇ ਨੂੰ ਸਿੱਖ ਜਾਣ ਲੱਗੇ ਸਤਿਗੁਰਾਂ ਵਾਲੇ ਪਾਸੇ ਨੂੰ.
ਰਹੇ ਥੋਰ ਸੂਰੇ ਮਾਰੇ ਕ੍ਰੋਧ ਪੂਰੇ
ਬਿਲਕੁਲ ਥੋੜੇ ਜੇ ਸੂਰਮੇ ਰਹਿ ਗਏ. ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਬੜੇ ਕਰੂਰ ਕ੍ਰੋਧ ਦੇ ਨਾਲ ਦੁਸ਼ਮਣਾਂ ਨੂੰ ਮਾਰ ਕੇ ਇੱਕ ਇੱਕ ਸਿੱਖ ਕਈ ਕਈ ਤੁਰਕਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਮਰਿਆ ਹੈ.
ਜਦੋਂ
ਗੁਰਸਿੱਖਾਂ ਦੇ ਪੈਰ ਹਿੱਲੇ ਨਾ ਇੱਕ ਵਾਰੀ ਅਲੀ ਮੁਹੰਮਦ ਦੇ ਹੱਲੇ ਦੇ ਨਾਲ ਸਿੱਖ ਇੱਕ ਵਾਰੀ ਹਿੱਲ ਗਏ ਤੇ ਉਨ੍ਹਾਂ ਸਿੱਖਾਂ ਵਿਚੋਂ ਇੱਕ ਘੋੜ ਸਵਾਰ ਦੌੜ ਕੇ ਘੋੜਾ ਦੌੜਾ ਕੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ. ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਉਹ ਸੂਰਮਾ ਬੋਲਿਆ ਕਹਿਣ ਲੱਗਾ.
ਗੁਰੂ ਸੰਗ ਪਾਖਾ ਬਡੋ ਜੰਗ ਰਾਖਾ
ਸੂਰਮਾ ਆਇਆ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਛੇਵੇਂ ਪਾਤਸ਼ਾਹ ਜੀ ਬੜਾ ਗਹਿ ਗੱਟ ਘਮਾਸਾਨ ਜੰਗ ਹੋ ਰਿਹਾ. ਉਧਰੋਂ ਇੱਕ ਹੋਰ ਨਵਾਂ ਤੁਰਕਾਂ ਦਾ ਨਵਾਂ ਜਰਨੈਲ ਇੱਕ ਜਰਨੈਲ ਭਾਈ ਭਾਨੂ ਜੀ ਨੇ ਮਾਰ ਮੁਕਾਇਆ. ਭਾਈ ਭਾਨੂ ਜੀ ਸ਼ਹੀਦੀ ਪਾ ਗਏ ਨੇ ਪਰ ਸ਼ਮਸ਼ ਖਾਨ ਦੀ ਥਾਂ ਤੇ ਹੁਣ ਇੱਕ ਅਲੀ ਮੁਹੰਮਦ ਨਾਮ ਦਾ ਸੂਰਮਾ 1000 ਫੌਜ ਦਾ ਜਥਾ ਲੈ ਕੇ ਚੜ ਕੇ ਆਇਆ. ਬੜਾ ਗਹਿ ਗੱਚ ਜੰਗ ਹੋ ਰਿਹਾ.
ਲਰੇ ਪ੍ਰਾਨ ਹਾਨੇ ਰਹੇ ਥੋਰ ਜਾਨੇ
ਮਹਾਰਾਜ ਜੀ ਬਹੁਤ ਸਾਰੇ ਸਿੱਖ ਲੜਦਿਆਂ ਲੜਦਿਆਂ ਸ਼ਹੀਦੀਆਂ ਪਾ ਚੁੱਕੇ ਨੇ. ਬਸ ਕੁਝ ਕੁ ਗਿਣਤੀ ਦੇ ਸਿੱਖ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਉਹ ਉਹਨਾਂ ਤੁਰਕਾਂ ਦੇ ਸਾਹਮਣੇ ਖਲੋ ਕੇ ਲੜ ਰਹੇ ਨੇ.
ਉਤੇ ਸੈਨ ਭਾਰੀ ਸੋ ਆਈ ਬਿਗਾਰੀ
ਮਹਾਰਾਜ ਜੀ ਉਧਰੋਂ ਬਹੁਤ ਭਾਰੀ ਸੈਨਾ ਤੁਰਕਾਂ ਦੀ ਚੜ ਕੇ ਆਈ ਹੈ ਜਿਹੜੀ ਵਿਗਾੜ ਕਰਦੀ ਆ ਰਹੀ ਹੈ.
ਹੋ ਜਾਏ ਨਾਈ ਕਰਿਓ ਆਪ ਪਾਈ
ਮਹਾਰਾਜ ਜੀ ਉਥੋਂ ਫਿਰਿਆ ਵੀ ਨਹੀਂ ਜਾ ਰਿਹਾ. ਜਿਹੜੇ ਸਿੱਖ ਨੇ ਲੜ ਤਾਂ ਰਹੇ ਨੇ ਪਰ ਮਹਾਰਾਜ ਜੀ ਕਿੰਨੀ ਕੁ ਦੇਰ ਤੱਕ ਪੈਰ ਅੜਾ ਕੇ ਲੜਨਗੇ ਕਿਉਂਕਿ ਉਹ ਬਹੁਤ ਜ਼ਿਆਦਾ ਨੇ ਹੜ ਦੇ ਪਾਣੀ ਵਾਂਗੂ ਚੜ੍ਹਦੇ ਹੀ ਆ ਰਹੇ ਨੇ. ਇਸ ਕਰਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਆਪ ਜੀ ਹੁਣ ਕੋਈ ਹਿੱਲਾ ਕਰੋ.
ਦੋਹਰਾ ਸੁਣ ਸ਼੍ਰੀ ਹਰ ਗੋਬਿੰਦ ਜੀ ਕਹਿਓ ਸੰਗ ਲਿਓ ਵੀਰ।
ਸੁਣ ਕੇ ਸਿੱਖ ਦੀ ਬੇਨਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਸਾਹਮਣੇ ਖੜਿਆ ਸੀ ਮਹਾਰਾਜ ਜੀ ਦਾ ਸੂਰਮਾ ਸਿੱਖ, ਉਹਨੂੰ ਕਹਿੰਦੇ ਗੁਰੂ ਕਿਹਾ ਲਾਲਾ ਗੁਰੂ ਕੇ ਪਿਆਰਿਆ ਆਪਣੇ ਨਾਲ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਜਥਾ ਲੈ ਲਓ।
ਹਤੋ ਮਲੇ ਚਨ ਪੋਤਾ ਥਿਰੋ ਥਾਨ ਧਰ ਤੀਰ।
ਜਾਓ ਅੱਗੇ ਜਾ ਕੇ ਅਲੀ ਮੁਹੰਮਦ ਦਾ ਅੱਗਾ ਰੋਕੋ, ਜੰਗ ਦੇ ਮੈਦਾਨ ਦੇ ਵਿਚ ਪੈਰ ਰੁਪ ਕੇ ਧੀਰਜ ਨੂੰ ਧਾਰਨ ਕਰਕੇ ਜੰਗ ਦੇ ਵਿਚ ਥੰਮ ਬਣ ਕੇ ਖਲੋ ਕੇ ਜੰਗ ਦੇ ਵਿਚ ਜਾ ਕੇ ਲੜੋ।
ਪਾਦੜੀ ਚੰਦ ਗੁਰ ਪਠਿਓ ਬੋਰ ਸਿੰਘਾ ਉਚਾਰ।
ਸਤਿਗੁਰਾਂ ਨੇ ਇਸ ਤਰ੍ਹਾਂ ਭਾਈ ਸਿੰਘਾ ਪ੍ਰੋਤ, ਇਹ ਖਾਲਸਾ ਜੀ ਬ੍ਰਾਹਮਣ ਸੀ, ਵੇਖੋ ਮੇਰੇ ਸਤਿਗੁਰਾਂ ਨੇ ਬ੍ਰਾਹਮਣਾਂ ਦੇ ਹੱਥਾਂ ਚ ਵੀ ਤੇਗਾਂ ਫੜਾ ਕੇ ਉਹਨਾਂ ਨੂੰ ਜੰਗ ਲੜਨਾ ਸਿਖਾ ਦਿੱਤਾ ਹੈ। ਇਹ ਸਤਿਗੁਰਾਂ ਦੀ ਵੀਰ ਅਸੀਂ ਪ੍ਰਤੀਕ ਦੀ ਬਿਰਤੀ ਦੀ ਪ੍ਰਤੀਕ ਹੈ। ਹਾਲਾਂਕਿ ਕਦੇ ਬ੍ਰਾਹਮਣ ਕਦੋਂ ਲੜੇ ਸਨ? ਕਹਿੰਦੇ ਬ੍ਰਾਹਮਣਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੜਨਾ ਸਿਖਾ ਦਿੱਤਾ ਹੈ। ਸਿੰਘਾ ਪ੍ਰੋਤ ਬੜਾ ਮਹਾਨ ਸੂਰਮਾ ਜਰਨੈਲ ਹੈ, ਸਤਿਗੁਰਾਂ ਦੀ ਕੁੱਲ ਦਾ ਪੁਰੋਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਿੰਘਾ ਪ੍ਰੋਤ ਜੀ ਨੂੰ ਵੰਗਾਰਿਆ, ਆਖਿਆ ਭਾਈ ਸਿੰਘਾ ਜੀ ਤੁਸੀਂ ਆਪਣੇ ਨਾਲ ਜਥਾ ਲੈ ਕੇ ਜਾਓ, ਅੱਗੇ ਹੋ ਕੇ ਜੰਗ ਦੇ ਮੈਦਾਨ ਵਿਚ ਡਟ ਕੇ ਤੁਰਕਾਂ ਦਾ ਮੁਕਾਬਲਾ ਕਰੋ।
ਪੱਟ ਸੰਗ ਪੰਜ ਸੈ ਬਲ ਉਧਾਰ।
ਆਪਣੇ ਨਾਲ 500 ਸੁਪੱਟਾ ਸੂਰਮਿਆਂ ਦਾ ਜਥਾ ਲੈ ਲੋ ਜਿਹੜੇ ਬਲੀ ਤੇ ਉਦਾਰ ਹਨ।
ਸ਼੍ਰੀ ਅੰਮ੍ਰਿਤਸਰ ਜਿਤ ਦਿਸ਼ਪਹਾਰ।
ਸ਼੍ਰੀ ਅੰਮ੍ਰਿਤਸਰ ਜਿਤ ਦਿਸ਼ਪਹਾਰ। ਸ਼੍ਰੀ ਅੰਮ੍ਰਿਤਸਰ ਜਿਤ ਦਿਸ਼ਪਹਾਰ, ਪਹਾੜ ਵਾਲਾ ਪਾਸਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਪਹਾੜ ਵਾਲੀ ਬਾਈ ਹੈ, ਕਿਉਂਕਿ ਉਧਰ ਜੰਗ ਹੋ ਰਿਹਾ ਸੀ ਲੋਹਗੜ ਵਾਲੀ ਥਾਂ ਤੇ, ਪਹਾੜ ਵਾਲੀ ਜਿਹੜੀ ਬਾਈ ਹੈ ਉਸ ਪਾਸੇ ਜਾਓ ਆਪਣੀ ਫੌਜ ਲੈ ਕੇ।
ਤੈਂ ਪਰਿਓ ਖੇਤ ਜੁਜੇ ਜੁਜਾਰ।
ਪਹਾੜ ਵਾਲੇ ਪਾਸੇ ਯਾਨੀ ਕਿ ਉੱਤਰ ਦਿਸ਼ਾ, ਪਹਾੜ ਦਾ ਮਤਲਬ ਹੋ ਗਿਆ ਉੱਤਰਲੀ, ਜਿਹੜੀ ਉੱਤਰ ਵਾਲੀ ਦਿਸ਼ਾ ਹੈ ਉਸ ਪਾਸੇ ਨੂੰ ਜਾ ਕੇ ਜੰਗ ਦੇ ਮੈਦਾਨ ਦੇ ਵਿਚ ਜਿੱਥੇ ਸੂਰਮੇ ਲੜ ਰਹੇ ਨੇ ਉੱਥੇ ਤੁਸੀਂ ਜਾ ਕੇ ਉਹਨਾਂ ਦੀ ਮਦਦ ਕਰੋ।
ਹਿਆ ਕੋ ਤਵਾਏ ਮੈਦਾਨ ਹੇਰ।
ਘੋੜਾ ਦੜਾ ਕੇ ਅੱਗੇ ਜਾ ਕੇ ਪਹਿਲਾਂ ਚੰਗੀ ਤਰ੍ਹਾਂ ਮੈਦਾਨ ਵੇਖ ਲੋ, ਚੰਗੀ ਤਰ੍ਹਾਂ ਪਹਿਲਾਂ ਮੈਦਾਨ ਦਾ ਮੁਆਇਨਾ ਕਰ ਲਵੋ।
ਛੋਰਤ ਤੁਫੰਗ ਮਾਰੇ ਬਡੇਰ।
ਸਤਿਗੁਰਾਂ ਦੇ ਸੂਰਮੇ ਭਾਈ ਸਿੰਘੇ ਪ੍ਰੋਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣੇ, ਮਨਾਏ ਗੁਰੂ ਸਾਹਿਬ ਦੇ ਚਰਨ ਨਮਸਕਾਰ ਕੀਤੇ, ਸਤਿਗੁਰਾਂ ਦਾ ਨਾਂ ਲੈ ਕੇ ਬਹਾਦਰ ਯੋਧਾ ਚੜ ਪਿਆ ਜੰਗ ਦੇ ਮੈਦਾਨ ਵਿਚ, ਔਰ ਚੜਦਿਆਂ ਸਾਰ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ ਹਨ।
ਇਮ ਚਮੂ ਜੁਗਲ ਮਿਲੇ ਆਪ ਮਾਏ।
ਕਹਿੰਦੇ ਆਪਸ ਵਿਚ ਦੋਵਾਂ ਪਾਸਿਓ, ਉਧਰੋਂ 1000 ਫੌਜ ਦਾ ਜਥਾ ਚੜ ਕੇ ਆਇਆ, ਇਧਰੋਂ 500 ਸਿੱਖਾਂ ਦਾ ਜਥਾ ਲੈ ਕੇ, ਭਾਈ ਸਿੰਘਾ ਪ੍ਰੋਤ ਜੀ ਅੱਗਾ ਰੋਕਣ ਵਾਸਤੇ ਵਧੇ ਹਨ।
ਜਨ ਨਦੀ ਉਮੜ ਇਕ ਥਾਨ ਰਾਏ।
ਦੋਵਾਂ ਪਾਸਿਆਂ ਦੇ ਦਲ ਆਪਸ ਵਿਚ ਜੁਟ ਗਏ। ਕਹਿੰਦੇ ਏਦਾਂ ਲੱਗਦਾ ਵੀ ਇਕ ਗੰਗਾ ਤੇ ਦੂਜੀ ਜਮਨਾ, ਦੋਵਾਂ ਪਾਸਿਓ ਜਿਵੇਂ ਦੋ ਨਦੀਆਂ ਆਪਸ ਵਿਚ ਮਿਲ ਕੇ ਇਕ ਹੁੰਦੀਆਂ ਨੇ, ਏਦਾਂ ਕਹਿੰਦੇ ਦੋਵੇਂ ਦਲ ਇਕ ਥਾਂ ਤੇ ਮਿਲ ਗਏ ਹਨ।
ਅਰਣ ਦਿਓ ਸਮੇ ਹੋਇਓ ਸੋ ਆਏ।
ਕਹਿੰਦੇ ਇਹਨੇ ਨੂੰ ਸੂਰਜ ਵੀ ਚੜ ਚੁੱਕਾ ਸੀ, ਸੂਰਜ ਵੀ ਪੂਰਾ ਆਪਣੇ ਤਾਂ ਤੇ ਆ ਚੁੱਕਾ ਸੀ, ਅਰਣੋਦਿਆ ਹੋ ਚੁੱਕਾ ਸੀ।
ਕੁਕਨ ਤੜਾਕ ਨਾਦਨ ਉਠਾਏ।
ਕੁਕਨ ਤੜਾਕ, ਬੰਦੂਕਾਂ ਤੜਾਕ ਤੜਾਕ ਦੇ ਕੇ ਚਲਦੀਆਂ ਨੇ, ਜਿਨ੍ਹਾਂ ਦੀ ਆਵਾਜ਼ ਨਾਲ ਆਕਾਸ਼ ਗੂੰਜਦਾ ਹੈ।
ਬੋਕਾਕ ਗਰਿਜ ਉੱਡ ਕੇ ਪ੍ਰਮਤ।
ਸੂਰਮਿਆਂ ਦਾ ਮਾਸ ਖਾਣ ਵਾਸਤੇ ਬਹੁਤ ਸਾਰੀਆਂ ਗਿਰਜਾਂ ਕਾਕ ਉਹ ਆਕਾਸ਼ ਦੇ ਵਿਚ ਉੱਡਦੇ ਨਜ਼ਰ ਆ ਰਹੇ ਹਨ।
ਘੁਮਾਏ ਬੋਲ ਮਾਸੰ ਪਖੰਤ।
ਘੁਮਾਏ ਕਹਿੰਦੇ ਨੇ ਗਿੱਦੜਾਂ ਨੂੰ, ਗਿੱਦੜ ਜੰਗ ਦੇ ਮੈਦਾਨ ਵਿਚ ਸੂਰਮਿਆਂ ਦਾ ਮਾਸ ਖਾ ਕੇ ਡਕਾਰ ਮਾਰ ਰਹੇ ਨੇ, ਔਰ ਉੱਚੀ ਉੱਚੀ ਆਵਾਜ਼ ਦੇ ਵਿਚ ਗਿੱਦੜ ਵੀ ਕੂਕ ਰਹੇ ਨੇ। ਬੜਾ ਭਿਆਨਕ ਰਸ, ਇਹਨੂੰ ਭਿਆਨਕ ਰਸ ਵੀ, ਬੀਭਤਸ ਰਸ ਵੀ ਕਹਿ ਦਿੰਦੇ ਨੇ, ਕਰੁਣਾ ਰਸ ਵੀ ਬਣਿਆ ਹੋਇਆ ਦੱਸ ਦਿੰਦੇ ਨੇ, ਏਦਾਂ ਦਾ ਕਹਿੰਦੇ ਵਰਤਾਰਾ ਵਰਤ ਰਿਹਾ।
ਗਨ ਪੀਰੀ ਯੋਗਨੀ ਰੁਦਰ ਪਾਨ।
ਇਧਰ ਯੋਗਣੀਆਂ ਵੀ ਆ ਗਈਆਂ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ ਕਿਹਾ ਸੀ ਬਸ ਹੁਣ ਤੁਹਾਨੂੰ ਬਹੁਤੀ ਲੰਮੀ ਉਡੀਕ ਨਹੀਂ ਕਰਨੀ ਪੈਣੀ। ਯੋਗਣੀਆਂ ਆ ਗਈਆਂ ਰੱਜਣ ਵਾਸਤੇ, 64 ਯੋਗਣੀਆਂ ਹੱਥਾਂ ਵਿਚ ਖੱਪਰ ਫੜੇ ਹੋਏ, ਕੱਲਾ ਹੈ ਇਹਨਾਂ ਦੀ ਸਰਦਾਰ ਹੈ ਨਾਰਦ ਦੀ ਘਰਵਾਲੀ, ਸਭ ਤੋਂ ਮੂਹਰੇ ਹੋ ਕੇ ਯੋਗਣਾ ਨੂੰ, ਕੱਲ ਯੋਗਣਾ ਨੂੰ ਨਾਲ ਲੈ ਕੇ ਸੂਰਮਿਆਂ ਜਦੋਂ ਮਰਦੇ ਨੇ ਉਹਨਾਂ ਦੇ ਜ਼ਖਮਾਂ ਦੇ ਵਿਚੋਂ ਨਿਕਲਦਾ ਹੋਇਆ ਖੂਨ ਖੱਪਰਾਂ ਚ ਭਰ ਕੇ ਪੀ ਕੇ ਡਕਾਰ ਮਾਰਦੀਆਂ ਨੇ।
بوکھائے ماس کو ترپت ٹھان
ماس کھا کے سورمیا بہادر یودھیاں دا ترپت ہو رہی نے بڑے سمے دیا بھکھیاں سی تے ہن ماس کھا کے رج رہی ہن
اُت کھانے آئے ششترن پہار
کھان چڑھ کے آیا ہے علی محمد بہت سارے شستراں دا پرہار کردا آ رہا ہے
پٹ کے سو پٹ کے تک سو مار
گنتی کنی کو کریے بھی کنے کے سور میں زخمی ہو گئے نے کنے کے کٹے گئے کنے کے مارے گئے ہن
دو دشن رور ماچیو بسال
دو پاسیاں تو بڑا بھیانک شور مچیا ہویا دو ہی پاسی بڑا بھیانک جنگ دا کلاہل مچیا ہویا
گلکان لگانت گر پر جال
گولیاں لگدیاں نے سور میں ڈگ دے چلے جا رہے ہیں
پٹ مل پٹھان ہلا سوکین
پٹھانا نے مل کے ہلا بولیا رل کے ہلا بولیا علی محمد نے
گن مغل دور رن رنگ پین
بہت سارے مغل دوڑ دوڑ کے رن دے جنگ دے میدان دے رنگ دے وچ پجے ہوئے این سورمیا بہادریاں دے رنگاں دے وچ رنگے ہوئے پجے ہوئے مغل آ رہے ہن
محمد علی بولے ہو غرور
علی محمد اس ویلے بولے اپنے ساتھیاں نو بڑے غرور نال بڑے ہنکار نال ونگار کے اپنے نال دے ساتھیاں نو بولیا کہن لگا
لیو مار سمکھ دیکھو جو سور
جیڑا تواڈے سامنے تانوں کوئی سورما نظر آوندا بس مار گراؤ وڈ کے کٹ کے زمین دے وچ گرک کر دیو جیڑا سورما تانوں نظر آوندا مار گراؤ
رن تھل چھٹائے لیجے اشیک
آج دی جنگ والی جگہ ہے یا اپاں چھڑانی ہے انہ سورمیا کو جڑے سامنے دشمن آ رہے نے انہ کو جگہ چھڑا کس جگہ تے اپنا نشان چلونا ہے
اب پاپر کاش لے ہو نین دیکھ
ہن روشنی بھی ہو چکی ہن ہنیرا بھی نہیں رہا ہن چاننا ہے پرکاش ہے تے پرکاش دی لو وچ سورج دی لو وچ ہن سامنے دشمن نظر آ رہا جویں مرضی بے خوف ہو کے دشمن نو مارو
سن ترک چپے چالے آگائے
علی محمد دی بنگار سن کے جن ترک سے کھج کے اگے ودھ کے آئے ہن اگے ودھ کے چلے ہن
ایک بار دور رورا مچائے
ایک ویری دوڑ کے آئے رولا مچا کے مار لو گرا دیو وڈ دیو کٹ دیو بس یہی آواز آ رہی ہن
چمکنت کھڑگ پکڑنت ٹال
ٹیکاں ہاتھ وچ چمکدیاں نے ٹالاں ہاتھاں وچ پھڑیاں ہوئیاں ہن
چھٹکنت توپت بمنت جوال
بندوقاں چل رہی نے جدو چل دیا اگ اگل دیا نے بندوقاں دے منہاں دے وچوں دنالیاں دے وچوں اگ نکلدی ہے اگ اگل رہی ہیں
سرکنت سور ہر کنت ہور
سور میں اگے ود ود کے لڑ رہے نے تے اگے ود کے لڑن والے سورمیاں نو ویکھ کے ہوراں خوش ہو رہی نے آکاش وچ کھڑیاں ہوراں لاڑا پیا لبدیاں نے گرو کلگیدھر نے چنڈی دی وار وچ بچن لکھے نے ہن ہورا سرنوت بیج نو تت کے کھلوئیاں لاڑا دیکھن لاڑیاں چوگرد ہوئیاں کہندے لاڑا لبدیاں پھردیاں نے لاڑا جنیاں لاڑیاں نے اے ہورا جڑیاں نے اگے ہو کے لڑن والے سورمیاں نو لاڑا بنا کے ورنا چاہندیاں نے
درڑنت دیہی گرجنت پورے
تے کہندے درڑنت دیہی دنداں نو رگڑ رگڑ کے کچیچیاں بٹ بٹ کے پیندے نے گرج گرج کے پیندے ہن
اچھلنت جات مارنت شترو
اچھڑ اچھڑ کے پیندے ایک دوجے نو مارن واسطے تاں سورمے مار رہے ہن
پھڑکنت ملت ٹوٹے انت اترو
مار دے نے جدوں ایک دوجے نو تیگاں تے تیگاں وجدیاں تے تیگاں ٹوٹ جاندیاں ہن کرپانا تے کرپانا وج کے ٹوٹ رہی نے چنگاں نکلدیاں نے کرپانا جدوں وجدیاں نے تے تیگاں ٹوٹ رہی نے ٹالاں چیریاں جا رہی ہن
ات سو پٹ گر کے پرت دور
ادھروں ترکاں دا ایداں ہلا ہویا ادھروں گرو دے سپٹ گرو دے سور میں پائی سنگے پروت دی اگوائی وچ اونی بہادری نال دگنی دلیری نال جنی دلیری نال ترکاں نے اللہ بولیا او دے نالوں کئی گنا زیادہ دلیری دے نال हले नू रोकिया है भाई सिंगे प्रोत ने अपने नाल दे योधे सिखां समेत
ने पजे खान थित पटोत ठोर
अली मुहम्मद ने ता हला बोलिया सी भी सिखां नू मैं भजा दिया भजा के जगह दे उत्ते आप मालक बन के बह जा जंग दा मैदान जित लवा मैदान मार लवा ओ ता इस तरह हला बोल रहा सी पर इधर गुरु के सूरमे नी पिछे हटे पैर अड़ा के रूप के को था ते जंग दे मैदान विच लड़दे रहे
इम मचियो जंग दारुन महान
एदा बड़ा दारुन भयानक ते महान जंग मचिया है
गन बिथर लोत पोथन स्थान
लोथां दे ढेरां दे ढेर लग गए ने लोथां ही लोथां जंग दे मैदान दे विच नजर आउंदियां ने किते सूरमियां दियां लोथां किते घोड़े मरे पए ने किते हाथी मरे पए ने ऊंठ मरे पए ने कहिंदे इदां लोथां ही लोथां जंग दे मैदान दे विच नजर आउंदियां ढेरां दे ढेर लग गए ने एक ते दूजा डिगदा कई बेचारे थल्ले तड़फदे हुंदे ने तड़फद्यां दे उत्ते कोई डिगदा ते उह भी थल्ले नाल मारिया जांदा तड़फदा भी मारिया जांदा है
निज सूर संग सिंगे निहार
भाई सिंगे प्रोत ने अपने नाल दे सूरमियां बहादुरां वल वेख्या भाई सिंघा प्रोत जी ने अपने नाल दे जिन्ने योधे सन 500 सिखां दा जथा लैके आए सी भाई सिंघा प्रोत जी उन्हां सारियां वल वेख के भाई सिंघा प्रोत जी ने
तिन कहे ओ बात ऊचे उचार
अपने नाल दे सिखां नू हौसला देण वास्ते धीरज ते दलेरी देण वास्ते भाई सिंघे प्रोत ने उन्हां सारियां नू ललकारिया ते ललकार के उन्हां दे अंदर धीरज दित्ता फरमा दे के बोले भाई सिंघा प्रोत जी साथियां नू कहण लगे
ए पिखो मलेच जे समुख आए
भाई सिंघा प्रोत जी कहण लगे भाई सिखो आ जेडे सामने तुरक आ रहे ने आ जेडे मलेच तुहानू सामने आउंदे नजर आ रहे ने
इक बार शलख मारो रिसाए
इको वार जंग दे मैदान दे विच बंदूकां दियां गोलियां दी शलख चला दियो शलख दा मतलब हुंदा वी 500 बंदूकां ने ते 500 दियां 500 इकट्ठियां ही चला देणियां ओनू कहिंदे ने शलख चलाणी महाराज जी भाई सिंघा प्रोत जी कहिंदे नाल दे सिखां नू कहिंदे सिखो आ जिहड़े सामने तुरक वध के आ रहे ने इकट्ठे हो के बड़ी दलेरी नाल वध के आ रहे ने इन्हां दे पासे मोड़न वास्ते इन्हां दे मुंह मोड़न वास्ते बंदूकां दियां गोलियां दियां शलखां चला दियो
इम कहत चलियो आगे रिसाए
एदा कह के भाई सिंघा प्रोत जी अपने नाल दे साथियां नू प्रचार बंगार के ललकार के अगे वधे ने आप भाई सिंघा प्रोहित जी अगे वध के आए हन
ओ बजियो राग मारू सोहाए
मारू राग वजिया मारू जंग दे मैदान च मारू राग वजदा है कहिंदे मारू राग वजाया वजाउण वालिया ने नगारे वजाउण वालिया ने मारू राग वजाया है
कै मार मार माचियो सोरोर
राग भी मारू वजिया ते मुंह तो भी सूरमे कह रहे ने मार लो फड़ लो कट लो वड दो कहिंदे बस एही मुंह तो बोल दे जा रहे ने
मिल परे सुपट ने तजे ठोर
सुपट आपस विच मिल गए दोनों पासे सूरमे ने आपो अपनी जगह नहीं छड़ी आपो अपनी जगह ते खलो के बड़ी बहादुरी नाल दलेरी नाल सूरमे लड़ते रहे
एक बार शलक चोरी तो फंग
कहंदे इको वेरी शलख चलाई भाई सिंघे प्रोत ने कहा सी ना इको वेरी बंदूकां चलानियां ने कहंदे जिन्ने सिखां दे हत्थां च बंदूकां भरियां पईयां सी सारयां ने इको वेरी कहण दे नाल उसे वक्त सारियां गोलियां कट्ठियां चलाईयां हन
पुन खड़ग गए करमियान नंग
जदों कट्ठियां गोलियां चलियां ते कई तुरकां दियां छातियां बिन्नियां गईयां कईयां दे सिर बिन्ने गए कईयां दे घोड़े मारे गए कहिंदे इस प्रकार नाल कई मारे गए जदों नेड़े होए ते फिर सूरमियां ने तेगां धू लईयां म्याना चो सदा दियां साथणां तेगा धू के जंग दे मैदान च डट गए
कटे अंत अंग गिरअंत पूम
एक दूजे दे अंग वड्डन लगे ने कृपाना चलिया ने तेगा चलिया ने ते कहंदे तेगा जदों चलिया ने ਉਸ ਵੇਲੇ ਅੰਗ ਵੱਢਦੀਆਂ ਜਾ ਰਹੀਆਂ ਹਨ।
ਲਟਕੰਤ ਵੀਰ ਗਿਰ ਪਰਤ ਕੂਮ,
ਕਹਿੰਦੇ ਜਿਹਦਾ ਸਿਰ ਵੱਢਿਆ ਜਾਂਦਾ, ਕਿਸੇ ਦੀ ਬਾਂਹ ਵੱਢੀ ਜਾਂਦੀ ਹੈ, ਘੁੰਮ ਕੇ ਝੂਮ ਕੇ ਜ਼ਮੀਨ ਦੇ ਉੱਤੇ ਡਿੱਗਦੇ ਨੇ, ਜਿਵੇਂ ਕੋਈ ਮਾਈ ਬੀਬੀ ਨੱਚਣ ਵੇਲੇ ਪਵਾਰੀ ਲੈ ਲੈਂਦੀ ਹੈ। ਕਹਿੰਦੇ ਏਦਾਂ ਪਵਾਰੀਆਂ ਲੈ ਕੇ ਡਿੱਗ ਕੇ ਜ਼ਮੀਨ ਤੇ ਧੜਮ ਦੇ ਕੇ ਡਿੱਗਦੇ ਨੇ।
ਗਨ ਤੁਰ ਕਮਾਰ ਗਿਰ ਆਪ ਜਾਏ,
ਏਦਾਂ ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਤਾਂ ਗੁਰੂ ਕੇ ਸਿੱਖ ਮਰਦੇ ਨੇ, ਤਾਂ ਜਾ ਕੇ ਸ਼ਹੀਦੀ ਦਾ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ। ਇੱਕ ਇੱਕ ਸਿੱਖ ਕਈ ਕਈ ਤੁਰਕਾਂ ਤੇ ਭਾਰੂ ਹੋ ਕੇ ਸ਼ਹੀਦੀ ਪ੍ਰਾਪਤ ਕਰ ਰਿਹਾ। ਖਾਲਸਾ ਜੀ, ਸਿੱਖਾਂ ਦੀ ਲੜਾਈ ਵਿਚ ਤੇ ਤੁਰਕਾਂ ਦੀ ਲੜਾਈ ਵਿਚ ਫਰਕ ਇਹ ਹੈ, ਤੁਰਕ ਲੜ ਰਹੇ ਸੀ ਪੈਸਿਆਂ ਵਾਸਤੇ, ਰੁਪਈਆਂ ਵਾਸਤੇ ਤਨਖਾਹਾਂ ਤੇ ਲਿਆਂਦੇ ਸੀ, ਗੁਰੂ ਕੇ ਸਿੱਖ ਲੜ ਰਹੇ ਸੀ ਆਪਣਾ ਆਪਾ ਗੁਰੂ ਤੋਂ ਕੁਰਬਾਨ ਕਰਨ ਵਾਸਤੇ, ਆਪਣਾ ਆਪਾ ਨਿਛਾਵਰ ਕਰਨ ਵਾਸਤੇ। ਇਸ ਕਰਕੇ ਗੁਰੂ ਕੇ ਸਿੱਖਾਂ ਦਾ ਬਹਾਦਰੀ ਦਾ ਜੋਸ਼ ਵੀ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ ਤੇ ਲੜਨ ਦਾ ਜਿਗਰਾ ਵੀ ਉਹਨਾਂ ਅੰਦਰ ਜ਼ਿਆਦਾ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮਰਨਾ ਕਬੂਲ ਕੀਤਾ ਹੋਇਆ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਮਰ ਚੁੱਕੇ ਹਾਂ, ਹੁਣ ਤਾਂ ਸਿਰਫ ਇੱਕ ਖਾਨਾ ਪੂਰਤੀ ਹੋਣੀ ਹੈ ਜਗ ਦੇ ਮੈਦਾਨ ਵਿਚ। ਇਹੋ ਜੀ ਬਹਾਦਰੀ ਨਾਲ ਗੁਰੂ ਕੇ ਸਿੱਖ ਅਨੇਕਾਂ ਤੁਰਕਾਂ ਨੂੰ ਮਾਰ ਕੇ ਫਿਰ ਜੰਗ ਦੇ ਮੈਦਾਨ ਵਿਚ ਆਪ ਮਰਦੇ ਨੇ।
ਗੁਰ ਕੇ ਜੋ ਸੂਰ ਸਮੁਖ ਰਸਾਏ,
ਤਾਂ ਸਤਿਗੁਰਾਂ ਦੇ ਸੂਰਮੇ ਸਨਮੁਖ ਹੋ ਕੇ ਰਸਾਏ ਕ੍ਰੋਧ ਵਿਚ ਆਏ ਹਨ।
ਇਮ ਮਰੇ ਮਾਰ ਸਿੰਘੇ ਨਿਹਾਰ,
ਭਾਈ ਸਿੰਘੇ ਪ੍ਰੋਤ ਨੇ ਵੇਖਿਆ ਕਿ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਅੱਗੇ ਵੱਧ ਕੇ ਲੜ ਕੇ ਮਰ ਕੇ ਅਨੇਕਾਂ ਨੂੰ ਮਾਰ ਕੇ ਫਿਰ ਮਰ ਰਹੇ ਹਨ।
ਲਲਕਾਰ ਪਰੇ ਜੈ ਬਾਲੇ ਉਦਾਰ,
ਕਹਿੰਦੇ ਬੜਾ ਬਲੀ ਹੈ ਭਾਈ ਸਿੰਘਾ ਪ੍ਰੋਤ, ਲਲਕਾਰ ਕੇ ਆਉਂਦੇ ਹੋਏ ਤੁਰਕਾਂ ਨੂੰ, ਠਹਿਰ ਜੋ ਜਰਾ, ਲਲਕਾਰ ਕੇ ਤੁਰਕਾਂ ਨੂੰ, ਭਾਈ ਸਿੰਘਾ ਪ੍ਰੋਤ ਜੀ ਟੁੱਟ ਕੇ ਪੈ ਗਏ ਤੁਰਕਾਂ ਤੇ।
ਬਲ ਬਿਪਰ ਗੁਰੂ ਪਰਬੋ ਦਾ ਸੁਪਟ,
ਸਤਿਗੁਰਾਂ ਦਾ ਇਹ ਬ੍ਰਾਹਮਣ ਸਿੱਖ ਹੈ, ਜਾਤੀ ਦਾ ਬ੍ਰਾਹਮਣ ਹੈ, ਪ੍ਰੋਹਿਤ ਹੈ ਸਤਿਗੁਰਾਂ ਦੀ ਕੁੱਲ ਦਾ, ਭਾਈ ਸਿੰਘਾ ਨਾ ਸਿੰਘਾ, ਤੇ ਸਿੰਘਾ ਦਾ ਮਤਲਬ ਹੁੰਦਾ ਸ਼ੇਰ, ਸ਼ੇਰ ਵਾਂਗਰ ਬਲ ਧਾਰਨ ਕਰਕੇ ਭਾਈ ਸਿੰਘਾ ਪ੍ਰੋਤ ਜੰਗ ਦੇ ਮੈਦਾਨ ਚ ਤੁਰਕਾਂ ਤੇ ਟੁੱਟ ਪਿਆ।
ਤਬ ਪਇਓ ਸਮੁਖ ਮਾਰੇ ਉਲਟ,
ਜਿਹੜਾ ਸਾਹਮਣੇ ਆਉਂਦਾ ਬਸ ਉਹਨੂੰ ਉਲਟਾ ਕੇ ਜ਼ਮੀਨ ਤੇ ਸੁੱਟਦਾ ਜਾ ਰਿਹਾ।
ਜਿਸ ਟਿਦ ਕਮਾਨ ਲਗ ਕਾਨ ਤਾਨ,
ਭਾਈ ਸਿੰਘੇ ਦੇ ਹੱਥ ਦੇ ਵਿਚ ਕਮਾਨ ਵੀ ਹੈ, ਜੇ ਕਿਤੇ ਕਿਰਪਾਨ ਦੀ ਲੜਾਈ ਖਤਮ ਹੁੰਦੀ ਹੈ ਤੇ ਕਮਾਨ ਫੜ ਲੈਂਦਾ ਹੈ, ਤੇ ਕਮਾਨ ਫੜ ਕੇ ਕੰਨਾਂ ਤੱਕ ਖਿੱਚ ਕੇ ਤੀਰ ਚੜਾ ਕੇ ਧਨਖ ਨੂੰ ਛੱਡਦਾ ਹੈ।
ਦਰਪਣ ਚ ਚਲਾਵਤ ਤੱਕ ਬਾਣ,
ਗੁਰੂ ਦੇ ਬਲ ਦੇ ਨਾਲ ਬਾਣ ਤੱਕ ਕੇ, ਨਿਸ਼ਾਨਾ ਤੱਕ ਕੇ ਭਾਈ ਸਿੰਘਾ ਪ੍ਰੋਤ ਜੀ ਤੀਰ ਚਲਾਉਂਦੇ ਹਨ।
ਵੱਡ ਗੁਰ ਪ੍ਰਤਾਪ ਜਿਸ ਲਗੇ ਜਾਏ,
ਸਤਿਗੁਰਾਂ ਦੇ ਵੱਡੇ ਪ੍ਰਤਾਪ ਸਦਕਾ, ਬਲ ਸਦਕਾ, ਗੁਰੂ ਦੇ ਪ੍ਰਤਾਪ ਸਦਕਾ, ਭਾਈ ਸਿੰਘੇ ਪ੍ਰੋਤ ਦੀ ਕਮਾਨ ਚੋਂ ਨਿਕਲਿਆ ਹੋਇਆ ਤੀਰ ਜਿਹੜੇ ਵੀ ਵੈਰੀ ਦੀ ਛਾਤੀ ਵਿਚ ਕਿਤੇ ਵੀ ਜਾ ਕੇ ਵੱਜਦਾ ਹੈ।
ਤਨ ਤੁਰਕ ਫੋਰ ਪਾਰੇ ਪਰਾਏ,
ਵੈਰੀ ਦੀ ਛਾਤੀ ਨੂੰ, ਸਰੀਰ ਨੂੰ ਚੀਰ ਕੇ ਉਹ ਤੀਰ ਪਾਰ ਨਿਕਲ ਜਾਂਦਾ। ਇਹਨੇ ਬਲ ਨਾਲ ਭਾਈ ਸਿੰਘਾ ਪ੍ਰੋਤ ਜੀ ਤੀਰ ਚਲਾਉਂਦੇ, ਗੁਰੂ ਦੇ ਬਲ ਨਾਲ, ਗੁਰੂ ਦੇ ਪ੍ਰਤਾਪ ਸਦਕਾ। ਭਾਈ ਸੰਤੋਖ ਸਿੰਘ ਜੀ ਇੱਥੇ ਕਹਿ ਰਹੇ ਨੇ ਗੁਰੂ ਦਾ ਪ੍ਰਤਾਪ ਕੰਮ ਕਰ ਰਿਹਾ, ਕਹਿੰਦੇ ਗੁਰੂ ਦੇ ਪ੍ਰਤਾਪ ਸਦਕਾ ਇਹੋ ਜਿਹਾ ਤੀਰ ਚੱਲਦਾ ਕਿ ਤੁਰਕਾਂ ਦੀਆਂ ਛਾਤੀਆਂ ਨੂੰ, ਸਰੀਰਾਂ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ।
ਸਮ ਸਰਪ ਸ਼ੂਕ ਤੇ ਚਲੇ ਤੀਰ,
ਸੱਪ ਵਾਂਗ ਉੱਡਣਾ, ਸੱਪ ਹੁੰਦਾ ਨਾ ਜਿਵੇਂ ਉੱਡ ਕੇ ਠਾ ਦੇ ਕੇ ਡੰਗ ਮਾਰਦਾ, ਜਿਹਨੂੰ ਡੰਗਦਾ ਉਸੇ ਵੇਲੇ ਡਿੱਗ ਪੈਂਦਾ, ਏਦਾਂ ਉੱਡਣੇ ਸੱਪ ਵਾਂਗੂ ਸ਼ੂਕਦੇ ਹੋਏ ਤੀਰ ਚੱਲਦੇ ਨੇ ਭਾਈ ਸਿੰਘੇ ਦੇ।
ਰਿਪ ਗਨ ਪਹਰਾਰ ਬੇਦਤ ਸਰੀਰ,
ਬਹੁਤ ਸਾਰੇ ਤੁਰਕਾਂ ਦੇ ਸਰੀਰ ਵਿੰਨ ਵਿੰਨ ਕੇ ਸੁੱਟ ਦਿੱਤੇ ਭਾਈ ਸਿੰਘੇ ਪੁਰੋਹਿਤ ਨੇ।
ਰਸ ਵੀਰ ਰੂਪ ਮਾਨੋ ਕਰਾਲ,
ਵੀਰ ਰਸ ਦੇ ਰੂਪ ਦੇ ਵਿਚ ਰਚਿਆ ਹੋਇਆ ਬੜਾ ਕਰਾਲ ਤੇ ਭਿਆਨਕ ਕਾਲ ਦਾ ਹੀ ਰੂਪ ਭਾਈ ਸਿੰਘਾ ਪ੍ਰੋਤ ਬਣਿਆ ਹੋਇਆ ਵੈਰੀਆਂ ਵਾਸਤੇ।
ਉਹ ਫਿਰਤ ਪ੍ਰਹਾਰਤ ਸ਼ਤਰੂ ਜਾਲ,
ਬਹੁਤ ਸਾਰੇ ਸ਼ਤਰੂਆਂ ਦੇ ਜਾਲਾਂ ਦੇ ਸਮੂਹਾਂ ਦੇ ਸਮੂਹਾਂ ਨੂੰ ਪ੍ਰਹਾਰ ਕਰਦਾ ਜਾ ਰਿਹਾ ਭਾਈ ਸਿੰਘਾ ਪ੍ਰੋਹਿਤ, ਮਾਰਦਾ ਚਲਿਆ ਜਾ ਰਿਹਾ।
दो दिशन मारी समुदाय सैन,
दोआ पासियों बहुत सारी सेना मर गई, दोआ पासियों दे बहुत सारे सिपाही मारे गए।
जन थकत वीर कीनी सो सैन,
जेड़े जमीन ते डिग पए इदां लगदा मानो जिवें थक के सौ गए होण, थक के आराम करन लग पए होण, इदां जमीन ते डिगे पए ने।
इम हते तुरक तब हाल चाल,
जदों भाई सिंघे परोह ते तीर चले ते तुरकां दे पैर इक वारी हल गए, तुरकां विच हल चल मच गई।
पिक अली मोहम्मद रिस बिसाल,
अली मोहम्मद ने बड़ा गुस्सा खादा, वेख के सिंघे परोह दे तीर चलदे वेखे। अली मोहम्मद दूजे पासे सेनापति सी दूजी फौज दा तुरकां दा, कहिंदे उहने उस वेले वेख्या ते बड़े गुस्से विच आया।
मुझ खरे निकट चाले पलाए,
जदों दौड़न लगे ना नाल दे साथी अली मोहम्मद दे, कहिंदा ओ किथे दौड़ चलो, मैं खड़ा हाले ते तुसी चले जे, मैं तुहाडा जरनैल हां जथेदार हां, मैं खड़िया ते तुसी दौड़ के किथे चले, अपने साथियां नूं बंगार के रोकदा है।
क्या कहे लोक किम पाज जाए,
की जाओगे मुंह लैके घर, की लैके मुंह लैके बड़ोगे, लोकां नूं की जवाब दोगे भी किन्हां कोलों हार के आए हो, भी जेड़े पता नहीं केड़े केड़े वर्णा दे कठे सिख कीते उन्हां कोलों हार के मुड़े जे, की जवाब दोगे लोकां नूं। अली मुहम्मद इदां अपने साथियां नूं बगाड़दा है।
घोड़ा पजाए मोरे सो वीर,
कहिंदे ने घोड़ा अगे दौड़ा, जदों तुरक दौड़न लगे ना इन्हें घोड़ा दौड़ा के तुरकां दा अगला पासा जिहड़ी फौज सी उन्हां दे अगों आके खलो गया, कहिंदा ठहर जो किथे चले हो, मुड़ो पिछे वापस, जंग दे मैदान च लड़ो, हुण दौड़न दा समा नहीं, हुण अगे होके लड़न दा समा है।
तब पिखे तजत सिंगा जो तीर,
अली मुहम्मद ने वेख्या भी दुश्मन दी फौज चो केड़ा जरनैल है जिहड़ा सब तो ज्यादा मेरा नुकसान कर रहा है, मेरी फौज नूं एक बारी पैर हिला के तोड़ दिता, दौड़ा दिता पिछे नूं। इहदी निगाह पई भाई सिंघे परोह ते, अली मुहम्मद खान ने उस वेले भाई सिंघे परोह वल वेख्या, वेख्यो तीर चला रहा है।
नै टिकन देत ए पट पजाए,
वेख्या भी आया सिखां दे विचों जिहड़ा वड्डा जरनैल, जिहड़ा तीर चला के मेरे सूरमियां नूं भजा रहा है, तीर चला के मेरे सूरमियां नूं टिकण नहीं दे रहा।
पिट पयो समुख इसके रिसाए,
अली मुहम्मद उस वेले भाई सिंघे परोत नूं वेख के सिंघे परोत वल वध के आया, मैं इनू अगे होके पहला रोकां धरां।
सिंघे सो पिकियो आयो अगाए,
भाई सिंघे ने वेख्या भी तुरकां दा सेनापति अली मुहम्मद अगे वध के आया है।
ए तते मोहे तुपकन चलाए,
भाई सिंघे ने वेख्या भी अली मुहम्मद ने बंदूक फड़ी हुई, निशाना ला रहा सी भाई सिंघे दा, भाई सिंघा जी वेख रहे सन, निगाह पै गई अली मुहम्मद ते, जदों बंदूक चलाण लगा कहिंदे वेख रहे ने भाई सिंघा परोहत जी कि अली मुहम्मद बंदूक चलाण लगा ते निशाना तक रहा है।
हेरा बचन हेत इत उत तवाए,
भाई सिंघा जी ने घोड़ा टोरना शुरू कर दिता, ए भी रणनीति है कि जदों गोली चलाण लगा ते घोड़ा कदे सज्जे कदे खब्बे कदे इधर कदे उधर घोड़ा चलाना शुरू कर दिता तां जो निशाना ना ला सके।
तन ऐच ऐच तीरन भगाए,
भाई ने अपना काम शुरू रखिया, तनख दे उत्ते चले ते तीर चाढ़दा, एक एक दो दो तीर चाढ़ चाढ़ के छड्डी जा रहा है।
तब ताक तुपक छोरी संभाल,
उधरों अली मुहम्मद ने भी बंदूक दी गोली दा निशाना बन लिया, उहदा भी दाल लग गया, उहने तक के गोली चलाई, बंदूक संभाल के गोली चलाई।
छूट लगी बोल कहे आके उताल,
जदों दी गोली चली ते ओ गोली चल के भाई सिंघे दे घोड़े दे नूं घोड़े नूं आ वज्जी, भाई सिंघा परोत जी दे घोड़े नूं आ के ओ गोली वज्जी है।
सिंघे समेत गिर परे हो बाज,
घोड़े नूं गोली वज्जी ते भाई सिंघा परोत जी घोड़े दे समेत थले नूं डिग पए, घोड़ा डिगा नाल भाई सिंघा परोत जी थले डिगे।
देखत आनंद तुरकन समाज,
तुरकां दा जिहड़ा समाज सी वेख के बड़े खुश हो गए तुरक, कि असीं मार दित्ता वड्डा जरनैल, थले सुट लिया घोड़े तों, कहिंदे वेख के जिन्ने तुरक सी बड़े खुश होए भी इही नुकसान कर रहा सी तीर चला चला के साडा, इहनू ही थले सुट लिया। कहिंदे वेख के इक वारी तुरक बड़े खुश होए,
बन सावधान धन लिए संभार,
पर भाई सिंघा जी थले डिगदियां सार पैरां ते हो गए, ਪੈਰਾਂ ਤੇ ਹੁੰਦਿਆਂ ਸਾਰ ਆਪਣਾ ਤਨਕ ਹੱਥ ਚ ਸੰਭਾਲ ਲਿਆ ਤੇ ਤੰਦੀ ਤੇ ਚਾੜ ਚਾੜ ਕੇ ਤੀਰ ਤਰਕਸ ਤੇ ਚਲਾਣ ਲੱਗੇ।
ਜੋ ਔਰ ਤੁਰਕ ਪਰਵਾਰ ਡਾਰ
ਨੇ ਚਾਰੇ ਪਾਸਿਓਂ ਭਾਈ ਸਿੰਘੇ ਨੂੰ ਘੇਰਾ ਪਾ ਲਿਆ, ਚਾਰੇ ਪਾਸਿਓਂ ਘੇਰਾ ਪਾ ਕੇ ਮਾਰਨ ਦੀ ਤਿਆਰੀ ਕਰ ਲਈ।
ਘੇਰੇ ਹੋ ਸੋ ਵੀਰ ਟਰ ਮਾਰ ਮਾਰ
ਕਹਿੰਦੇ ਬਹੁਤ ਸਾਰਿਆਂ ਨੂੰ ਮਾਰੀ ਜਾ ਰਹੇ ਨੇ ਭਾਈ ਸਿੰਘਾਂ ਜੀ। ਜਦੋਂ ਘੇਰ ਕੇ ਨੇੜੇ ਆਉਂਦੇ ਤੁਰਕ ਤੇ ਭਾਈ ਸਿੰਘਾਂ ਜੀ ਸ਼ੇਰ ਵਾਂਗਰ ਹਮਲਾ ਕਰਕੇ ਮਾਰੀ ਜਾ ਰਹੇ ਨੇ ਤੁਰਕਾਂ ਨੂੰ।
ਤਬ ਤੱਕ ਤੀਰ ਮਾਰੇ ਜੁਜਾਰ
ਔਰ ਤੀਰ ਤੱਕ ਤੱਕ ਕੇ ਚਲਾਈ ਜਾ ਰਹੇ ਨੇ, ਜਿਹੜਾ ਸ਼ਸਤਰ ਚਲਾਇਆ ਜਾਂਦਾ ਚਲਾਈ ਜਾ ਰਹੇ ਹਨ।
ਜੋ ਨਿਕਟ ਹੋਤ ਤੈ ਵਿਕਟ ਬਾਨ
ਜਿਹੜਾ ਨੇੜੇ ਆਉਂਦਾ ਉਹਦੇ ਛਾਤੀ ਵਿਚ ਜਾਂ ਮੱਥੇ ਚ ਜਾਂ ਸਾਹ ਰਗ ਦੇ ਵਿਚ ਭਾਈ ਸਿੰਘੇ ਪ੍ਰੋਹਤ ਦਾ ਤੀਰ ਜਾ ਵੱਜਦਾ, ਜਾ ਖੁਬਦਾ, ਬੜੇ ਜ਼ੋਰ ਨਾਲ ਤੀਰ ਚੱਲਦਾ ਤੇ ਸ਼ੂਕਦਾ ਹੋਇਆ ਜਾ ਵੱਜਦਾ।
ਹੋਰੇ ਸਰੀਰ ਕਰ ਹਾਨ ਪ੍ਰਾਨ
ਜਿਹਨੂੰ ਵੀ ਜਾ ਕੇ ਵੱਜਦਾ ਉਹਦੇ ਪ੍ਰਾਣ ਉਡਨ ਪਖੇਰੂ ਹੋ ਜਾਂਦੇ, ਇੰਨੇ ਛੋਲੇ ਤੀਰ ਚਲਾਉਂਦੇ ਭਾਈ ਸਿੰਘਾਂ ਪ੍ਰੋਹਤ ਜੀ। ਬੜੇ ਵੱਡੇ ਤੀਰ ਅੰਦਾਜ਼ ਸਨ, ਆਵਾਜ਼ ਸੁਣ ਕੇ ਹੀ ਤੀਰ ਮਾਰਦੇ ਸੀ ਤੇ ਜਿੱਥੋਂ ਆਵਾਜ਼ ਆਉਂਦੀ ਉਹਨੂੰ ਵਿੰਨ ਕੇ ਰੱਖ ਦਿੰਦੇ ਸਨ। ਕਹਿੰਦੇ ਇਹੋ ਜਿਹੇ ਤੀਰ ਚਲਾਏ ਕਿ ਜਿਹਨੂੰ ਵੀ ਮਾਰਦੇ ਨੇ ਉਹ ਮੁੜ ਕੇ ਜਿਉਂਦਾ ਨਹੀਂ, ਉਹਦੇ ਪ੍ਰਾਣ ਉੜਨ ਪੰਖੇਰੂ ਹੋ ਜਾਂਦੇ ਹਨ।
ਬੋ ਕਰਤ ਸ਼ੀਗਰਤਾ ਤਜਤ ਤੀਰ
ਬੜੀ ਸ਼ੀਗਰਤਾਈ ਨਾਲ ਫੁਰਤੀ ਦੇ ਨਾਲ ਇੱਕ ਤੀਰ ਹਾਲੇ ਨਿਸ਼ਾਨੇ ਤੇ ਪਹੁੰਚਣਾ ਹੁੰਦਾ, ਇਹਨੇ ਨੂੰ ਪਿੱਛੋਂ ਦੂਜਾ ਤੀਰ ਜੜ ਕੇ ਚਲਾ ਦਿੰਦੇ ਨੇ।
ਨੈ ਲਖਿਓ ਜਾਏ ਤਬ ਛੋਰ ਵੀਰ
ਕਹਿੰਦੇ ਉਸ ਵੇਲੇ ਬੜੇ ਯੋਧਿਆਂ ਉਧਰ ਵੀਰਾਂ ਨੂੰ ਯੋਧਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੀਰ ਕਿਧਰੋਂ ਆ ਗਿਆ, ਉਹ ਤੇ ਹਲੇ ਖਲੋਤੇ ਵੇਖਦੇ ਹੁੰਦੇ ਨੇ ਸਿੰਘੇ ਪ੍ਰੋਹਤ ਜੀ ਵੱਲ ਕਿ ਇਹਨੇ ਨੂੰ ਤੀਰ ਆ ਕੇ ਉਹਨਾਂ ਦਾ ਸਦਾ ਵਾਸਤੇ ਉਹਨਾਂ ਦੇ ਪ੍ਰਾਣ ਕੱਢ ਲੈਂਦਾ, ਉਹਨਾਂ ਦਾ ਕਾਲ ਬਣ ਕੇ ਆ ਕੇ ਡਸ ਲੈਂਦਾ ਉੱਡਣੇ ਸੱਪ ਵਾਂਗੂ।
ਲਲਕਾਰ ਅਲੀ ਮੁਹੰਮਦ ਸੋ ਆਏ
ਇਧਰ ਅਲੀ ਮੁਹੰਮਦ ਖਾਂ ਉਸ ਵੇਲੇ ਲਲਕਾਰ ਕੇ ਭਾਈ ਸਿੰਘੇ ਪ੍ਰੋਹਤ ਵੱਲ ਵੱਧ ਕੇ ਅੱਗੇ ਨੂੰ ਆਇਆ।
ਮੈਂ ਹੱਥੋਂ ਇਸੇ ਨੇ ਭਾਜ ਜਾਏ
ਮੈਂ ਮਾਰਾਂਗਾ ਇਹਨੂੰ ਵੱਡੇ ਸੂਰਮੇ ਨੂੰ ਜਿਹਨੇ ਮੇਰੇ ਕਈ ਜਰਨੈਲਾਂ ਨੂੰ ਤੀਰਾਂ ਨਾਲ ਮਾਰ ਦਿੱਤਾ, ਇਸ ਗੁਰੂ ਕੇ ਸਿੱਖ ਨੂੰ ਮੈਂ ਮਾਰਾਂਗਾ, ਇੱਥੇ ਇਹਨੂੰ ਦੌੜਨ ਨਹੀਂ ਦਿਆਂਗਾ, ਭੱਜ ਕੇ ਨਹੀਂ ਜਾਣ ਦਿਆਂਗਾ।
ਤਬ ਲੱਗਿਓ ਤਾਕ ਬੇ ਤੁਪਕ ਤਾਰ
ਅਲੀ ਮੁਹੰਮਦ ਨੇ ਬੰਦੂਕ ਹੱਥ ਵਿਚ ਫੜੀ ਹੈ, ਬੰਦੂਕ ਹੱਥ ਵਿਚ ਫੜ ਕੇ ਉਹ ਨਿਸ਼ਾਨਾ ਤੱਕਣ ਲੱਗਾ, ਭਾਈ ਸਿੰਘੇ ਪ੍ਰੋਹਤ ਦਾ ਨਿਸ਼ਾਨਾ ਲਾਉਣ ਲੱਗਾ।
ਤਨ ਤਾਨ ਵਿਪਰ ਨੇ ਤੀਰ ਮਾਰ
ਇਧਰੋਂ ਭਾਈ ਸਿੰਘੇ ਪ੍ਰੋਹਤ ਨੇ ਕਮਾਣ ਤੇ ਤੀਰ ਜੜ ਲਿਆ, ਕੰਨਾਂ ਤੱਕ ਤੀਰ ਖਿੱਚਿਆ ਹੋਇਆ ਤੇ ਨਿਸ਼ਾਨਾ ਲਾਣ ਲੱਗੇ ਭਾਈ ਸਿੰਘਾ ਪ੍ਰੋਹਤ ਜੀ ਨਿਸ਼ਾਨਾ ਬਣਾਇਆ ਹੈ।
ਲੱਗ ਪਰਿਓ ਪਾਲ ਗਿਰ ਗੀ ਤੁਫੰਗ
ਸੜਕ ਦੇ ਕੇ ਸ਼ੂਕਦਾ ਹੋਇਆ ਤੀਰ ਭਾਈ ਸਿੰਘੇ ਪ੍ਰੋਹਤ ਦੀ ਕਮਾਣ ਚੋ ਨਿਕਲਿਆ, ਨਿਸ਼ਾਨਾ ਬਣਿਆ ਹੋਇਆ ਸੀ, ਨਿਸ਼ਾਨਾ ਕਿੱਥੇ ਲੱਗਾ? ਅਲੀ ਮੁਹੰਮਦ ਦੇ ਮੱਥੇ ਤੇ। ਜਦੋਂ ਮੱਥੇ ਚ ਤੀਰ ਵੱਜਾ ਤੇ ਖੋਪੜੀ ਨੂੰ ਚੀਰ ਕੇ ਤੀਰ ਪਾਰਲੇ ਪਾਸੇ ਨਿਕਲ ਗਿਆ।
ਪੁਨ ਪਰਿਓ ਆਪ ਪਾਜਿਓ ਤੁਰੰਗ
ਜਦੋਂ ਅਲੀ ਮੁਹੰਮਦ ਦੇ ਮੱਥੇ ਚ ਤੀਰ ਵੱਜਾ ਖੋਪੜੀ ਖਿੰਡ ਗਈ, ਮੱਥੇ ਚ ਤੀਰ ਵੱਜ ਕੇ ਪਿਛਲੇ ਪਾਸੇ ਆਰ ਸਾਰ ਹੋ ਗਿਆ। ਅਲੀ ਮੁਹੰਮਦ ਉਛਲ ਕੇ ਘੋੜੇ ਤੋਂ ਥੱਲੇ ਡਿੱਗ ਪਿਆ, ਘੋੜਾ ਲਾਵਾਂ ਹੋ ਗਿਆ, ਘੋੜਾ ਇਸੇ ਤਰ੍ਹਾਂ ਹੀ ਜੰਗ ਦੇ ਮੈਦਾਨ ਚ ਫਿਰਨ ਲੱਗ ਪਿਆ।
ਕਿਮ ਤੁਰਕ ਸੈਨ ਪਤਲੀਨ ਮਾਰ
ਇਹਦਾ ਭਾਈ ਸਿੰਘੇ ਪ੍ਰੋਹਤ ਨੇ ਤੁਰਕਾਂ ਦਾ ਖੱਬੀ ਖਾਂ ਸੈਨਾਪਤੀ ਜਿਹੜਾ ਬੜਾ ਜਰਨੈਲ ਸਦਾਉਂਦਾ ਸੀ ਆਪਣੇ ਆਪ ਨੂੰ ਸੈਯਦ ਅਲੀ ਮੁਹੰਮਦ ਖਾਨ, ਨਾ ਹੀ ਬੜਾ ਵੱਡਾ ਸੀ ਇਹਦਾ, ਕਹਿੰਦੇ ਉਹ ਜੰਗ ਦੇ ਮੈਦਾਨ ਚ ਭਾਈ ਸਿੰਘੇ ਪ੍ਰੋਹਤ ਨੇ ਮਾਰ ਮੁਕਾਇਆ ਹੈ।
ਨੈ ਟਰੇ ਹੋਏ ਆਪ ਸਿੰਘਾ ਜੁਝਾਰ
ਮਾਰ ਕੇ ਭਾਈ ਸਿੰਘਾ ਜੀ ਆਪ ਜੀ ਟਲ ਕੇ ਪਿੱਛੇ ਨਹੀਂ ਆਏ, ਇੰਨਾ ਵੀਰਾਸ ਅੰਦਰ ਰਚਿਆ ਹੋਇਆ ਸੀ ਵੀ ਵੱਧੇ ਹੀ ਗਏ ਤੁਰਕਾਂ ਦੇ ਦਲ ਵਾਲੇ ਪਾਸੇ, ਤੁਰਕਾਂ ਦੀ ਫੌਜ ਵਾਲੇ ਪਾਸੇ ਹੀ ਵੱਧ ਕੇ ਅੱਗੇ ਨੂੰ ਚੱਲਦੇ ਗਏ, ਪਿੱਛੇ ਮੁੜ ਕੇ ਨਹੀਂ ਆਏ।
ਤਬ ਤੁਰਕ ਚਮੂ ਇੱਕ ਬਾਰ ਆਏ
ਉਧਰੋਂ ਤੁਰਕਾਂ ਦੀਆਂ ਫੌਜਾਂ ਨੇ ਇੱਕੋ ਵਾਰੀ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ, ਤੁਰਕਾਂ ਦੀਆਂ ਫੌਜਾਂ ਨੇ ਇੱਕੋ ਵਾਰੀ ਆਲੇ ਦੁਆਲੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ। ਕੱਲੇ ਭਾਈ ਸਿੰਘਾ ਪ੍ਰੋਹਤ ਜੀ ਤੁਰਕਾਂ ਦੇ ਘੇਰੇ ਚ ਘਿਰ ਗਏ।
ਅਣਗਣ ਤੁਫੰਗ ਬੁਲਕਾਂ ਚਲਾਏ
ਅਣਗਿਣਤ ਗੋਲੀਆਂ ਚੱਲੀਆਂ, अनगिनत गोलियां चला के सड़ा साड़ चला दतियां गोलियां
कर मार मार हल्ला सोकीन
मार लो इनू जान ना दियो कहंदे इदा कह के तुरका ने हल्ला बोलिया है
गुर की सो चमू पर औज दीन
सतपुरा दियां फौजां दे उत्ते उस वक्त इन्हां ने एक वेरी जोर पाया तुरका ने हल्ला बोल के
फिर पैदल सिंगा लगत काए
भाई सिंगा प्रोत जंग दे मैदान थले पैदल लड़ रहे ने क्योंकि घोड़ा पहला शहीद हो चुका घोड़ा मारिया जा चुका सी पैदल लड़ रहे सी ते तुरका वालों चलाए अनेक शस्त्रां दे घाव अपने शरीर ते सेंधे चले जा रहे ने
रुप रहे हो वीर ने पग उठाए
सूरमा जंग दे मैदान चो पिछे नहीं हटिया अगे ही बदता गया गाहां कू कुतराग पिछे पैर ना मोडड़ा ओ बचना दे मुताबक अगे नू ही वधदा चलिया गया पिछे नहीं होया सूरमा
मिल बोते आन करवाल संग
आखिरकार बहुत सारे तुरका ने आके को वेरी तेगा दे वार कीते
नै चले ओ पाए कटवाए अंग
कहंदे कईयां नू वटदियां कईयां नू कटदियां कईयां नू सदा दी नींदे सवांदियां होया
ओए खंड खंड मिल गयो खेत
कहंदे खंड खंड होके टुकड़े टुकड़े होके भाई सिंघा प्रोत जी पुरजा पुरजा कट मरे कबू ना छाड़े खेत दे बचना ते पहरा देंदिया शहीदी प्राप्त कर गए
हत रिपन चैत रिसके समेत
कहंदे डिगदिया भी कहंदे डिग गए ने शरीर दे विचों लहू निकड़ चुका है पर डिगदिया भी मन च चन है कि मैं तुरकां नू होर मारा डिगदिया भी कचीचियां वटदे हुए भाई सिंघा प्रोत जी जमीन ते डिगे हन
जब सिंघा इवलीनो संगार
इसा जदों भाई सिंघा प्रोत जी जंग दे मैदान च शहीदी पा गए
वो काए खाए गिर गए सुमार
बहुत सारे शरीर ते जख्म सहंदिया अनेकां ही वारां दी गिनती कोई नहीं किन्ने क फट शरीर ते लगे ने
हल चली चमू मैं मार विशाल
भाई सिंघे प्रोत दे डिगण नाल एक वेरी गुरु साहब दी जिहड़ी फौज उहदे च हल चल मच गई सूरमा सी भाई सिंघा प्रोत ओदे बिना एक वेरी फौज विच हलचल मच गई
रण खेत पयो दिखियत कराल
जंग दा मैदान बड़ा भयानक कराल नजर आ रहा है
सुध गई गुरु ठिग सुनत कान
सतगुरां दे कोल खबर पहुंची के महाराज भाई सिंघा प्रोत जी शहीदी पा गए हन
कर क्रोध आप पे सावधान
हुण सतगुरु जी वीर रस विच आ के आप सावधान होए कि हुण असीं आप जंग दे मैदान नूं जावांगे एदां सतगुरु गुरु हरगोबिंद साहब हुण आप सावधान होए
दोहरा इस प्रकार रण तुमल पा मरे हजारों वीर
इस प्रकार नाल बड़ा गह गच भारी मुठ भेड़ हुई है बड़ी भारी कमासान जंग हुई है
श्री गुर हर गोविंद तब उमडन चाहे तर तीर
जदों जंग पूरा पक गया ना ते गुरु हर गोबिंद साहब जी हुण आप जंग दे मैदान च आ के दुश्मना नु मारना चाहुंदे हुण मेरे छेवें पातशाह आप जिवें अगे डटे ने मेरे साहबां दे कमान च निकले खपरे जिवें वैरियां दे सीनियां नू चीर रहे ने ओ कथा आप जी अगलियां प्रसंगां च सरवण करोगे।